ਗਿਆ ਵਾਜਾ ਕੋਈ ਲੱਭੋ ਪੀਰ ਖੁਆਜਾ ਬੰਦ ਹੋਣਾ ਨਹੀਂ ਦਰਵਾਜਾ ਜੇ ਚ ਗਾਠਾਂ ਫੁੱਲ ਗਈਆਂ ਮਾਝੇ ਦਾ ਵੱਜ ਗਿਆ ਵਾਜਾ ਕੋਈ ਲੱਭੋ ਪੀਰ ਖੁਆਜਾ ਬੰਦ ਹੋਣਾ ਨਹੀਂ ਦਰਵਾਜਾ ਜੇ ਚ ਗਾਠਾਂ ਫੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ
ਜੀ ਦੋਸਤੋ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਟੂਡੀਓ 'ਚ ਮਹਿਮਾਨ ਬਣ ਕੇ ਆਇਆ ਇੱਕ ਨੌਜਵਾਨ ਗਾਇਕ ਸੁਰਖਾਵ ਉਹਦੇ ਗਾਣੇ ਤੁਸੀਂ ਅਕਸਰ ਸੁਣੇ ਹੋਣੇ ਆ ਮਾਝੇ ਦਾ ਵਾਜਾ ਇੱਕ ਬੜਾ ਹੀ ਮਕਬੂਲ ਗੀਤ ਸੀ ਜੋ ਪੰਜਾਬ ਦੀਆਂ ਤਲਖ ਹਕੀਕਤਾਂ ਨੂੰ ਬਿਆਨ ਕਰਦਾ ਸੀ ਜਾਂ ਕਹਿ ਲਓ ਸੱਚ ਨੂੰ ਸੱਚ ਕਹਿੰਦਾ ਸੀ ਸੋ ਸੁਰਖਾਵ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਟੂਡੀਓ 'ਚ
ਸਤਿ ਸ਼੍ਰੀ ਅਕਾਲ ਭਾਅ ਜੀ ਸਪੈਸ਼ਲੀ ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰੀਤ ਇੰਦਰ ਗਰੇਵਾਲ ਜੀ ਅਤੇ SBS ਰੇਡੀਓ ਆਸਟ੍ਰੇਲੀਆ ਮੈਲਬਰਨ ਬਹੁਤ ਬਹੁਤ ਮਿਹਰਬਾਨੀ ਭਾਅ
ਜੀ ਜੀ ਸਾਡੇ ਲਈ ਵੈਸੇ ਤਾਂ ਬੜੇ ਫਖਰ ਦੀ ਗੱਲ ਆ ਸਮੇਂ ਸਮੇਂ 'ਤੇ ਅਸੀਂ ਆਸਟ੍ਰੇਲੀਆ ਵਾਸਤੇ ਪੰਜਾਬੀ ਨੌਜਵਾਨਾਂ ਨੂੰ ਮੌਕਾ ਦਿੰਦੇ ਹਾਂ ਕਿ ਉਹ ਆਉਣ ਸਟੂਡੀਓ ਅਤੇ ਆਪਣੇ ਗਾਇਕੀ ਦੇ ਸਫ਼ਰ ਬਾਰੇ ਜਾਂ ਕੋਈ ਕੋਈ ਮੱਲ ਮਾਰੀ ਹੋਵੇ ਕੋਈ ਪਲਾਂਘ ਪੱਟੀ ਹੋਵੇ ਉਹਦੇ ਬਾਰੇ ਦੱਸਣ ਜ਼ਿਕਰ ਕਰਨ ਸਭ ਤੋਂ ਪਹਿਲਾਂ ਤਾਂ ਸੁਰਖਾਵ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਕਿੱਥੋਂ ਦਾ ਪਾਣੀ ਪੀਤਾ ਬਚਪਨ ਕਿੱਥੇ ਬੀਤਿਆ ਅਤੇ ਕਾਲਜ ਲਾਈਫ ਕਿੱਥੋਂ ਦੀ ਸੀ
ਹਾਂਜੀ ਗਰੇਵਾਲ ਸਾਹਿਬ ਪਿਛੋਕੜ ਮਾਝਾ ਜੀ ਰਹਿਣ ਵਾਲਾ ਅੰਮ੍ਰਿਤਸਰ ਦਾ ਜੀ ਜੰਮਪਲ ਅੰਮ੍ਰਿਤਸਰ ਸ਼ਹਿਰ ਦੇ ਨਾਲ ਦੇ ਮਾਝੇ ਦੇ ਅਜਨਾਲਾ ਸਾਡੀ ਤਹਿਸੀਲ ਪਿੰਡ ਮਾਛੀ ਨੰਗਲ ਸੰਗਸਪੁਰੇ ਦੇ ਲਾਗੇ ਫਤਿਹਗੜ੍ਹ ਚੂੜੀਆਂ ਜਿਹੜੇ ਉੱਧਰ ਦੇ ਲੋਕ ਨੇ ਸ਼ਾਇਦ ਜਾਣਦੇ ਹੋਣ ਟੋਪ ਕਲਾਸ ਦਾ ਬੈਕ ਬੈਂਚਰ ਰਿਹਾ ਜੀ ਮੈਂ ਸਕੂਲ 'ਚ ਟੋਪ ਕਲਾਸ ਦਾ ਮਤਲਬ ਮੈਨੂੰ ਨਹੀਂ ਲੱਗਦਾ ਵੀ ਮੈਂ ਕਦੀ ਪੜ੍ਹ ਕੇ ਪਾਸ ਹੋਇਆ
ਯਾਨੀ ਵਿੱਦਿਆ ਪੜ੍ਹਾਈ ਵਾਲਾ ਕੰਮ ਢਿੱਲਾ ਹੀ ਸੀਗਾ
ਹੈਂਜੀ
ਵਿੱਦਿਆ ਪੜ੍ਹਾਈ ਵਾਲਾ ਕੰਮ ਢਿੱਲਾ ਹੀ ਸੀ ਮੋੜ ਦਾ ਖੰਭ ਰੱਖ ਕੇ ਪਾਸ ਹੋਏ ਹੋ
ਬਿਲਕੁਲ ਭਾਅ ਜੀ ਪਿੱਕੀ ਬੜਾ ਸੀ ਗੱਲ ਸਮਝਦਾ ਸੀ ਮੈਂ ਬਚਪਨ 'ਚ ਵੀ ਬੜੀ ਜਲਦੀ ਪਰ ਇਹ ਸੀ ਵੀ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਜਿੱਦਾਂ ਬੇਸ ਸੀ ਜਿਹੜਾ ਮੇਰਾ ਖਰਾਬ ਹੋ ਗਿਆ ਪਹਿਲਾਂ ਪਿੰਡ ਫਿਰ ਸ਼ਹਿਰ ਫਿਰ ਪਿੰਡ ਵਾਲੇ ਸਕੂਲ 'ਚ ਉਹਨੇ ਥੋੜ੍ਹਾ ਜਿਹਾ ਹਲਚਲ ਜਿਹੜੀ ਆ ਕਦੀ CBSE ਕਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਭੂਆ ਜੀ ਟੀਚਰ ਸਨ ਥੋੜ੍ਹਾ ਜਿਹਾ ਛਿੱਤਰ ਛੁੱਤਰ ਕਾਇਮ ਹੋਇਆ ਡਾਂਗ ਡੂੰਗ ਫਿਰੀ ਫਿਰ 10ਵੀਂ 11ਵੀਂ 12ਵੀਂ ਜਿਹੜੀ ਆ ਥੋੜ੍ਹੀ ਜਿਹੀ ਤਰੀਕੇ ਨਾਲ ਕੀਤੀ ਫਿਰ ਭਾਅ ਜੀ ਗ੍ਰੈਜੂਏਸ਼ਨ ਕਰਦੇ ਹਾਂ ਖਾਲਸਾ ਕਾਲਜ ਅੰਮ੍ਰਿਤਸਰ 'ਚ
ਖਾਲਸਾ ਕਾਲਜ ਤਾਂ ਵੈਸੇ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਯੂਥ ਫੈਸਟੀਵਲਾਂ ਦਾ ਗੜ੍ਹ ਰਿਹਾ
ਗੜ੍ਹਿਆ ਜੀ ਗੜ੍ਹ
ਗਿੱਧੇ ਭੰਗੜਿਆਂ ਦਾ
ਹਾਂਜੀ ਪਰ ਮੈਨੂੰ ਲੱਗਦਾ ਜਦੋਂ ਮੈਂ 2005-06 'ਚ ਕੀਤਾ ਉਦੋਂ ਇਹ ਚੀਜ਼ ਇਹ ਜਿਹੜੀਆਂ ਸਾਰੀਆਂ ਮੋਟੀਆਂ ਮੋਟੀਆਂ ਸੱਭਿਆਚਾਰ ਚੀਜ਼ਾਂ ਜਾਂ ਭੰਗੜਾ ਗਿੱਧਾ ਇਹ ਅਲੋਪ ਸੀ ਅਲੋਪ ਹੋ ਗਿਆ ਹਾਂਜੀ ਕਹਿੰਦਾ ਕਦੀ ਖੁਸ਼ਬੂ ਨਹੀਂ ਆਉਂਦੀ ਫੁੱਲ ਪੈਣੀ ਮਿੱਧੇ ਦੀ ਉਦੋਂ ਕਦਰ ਵੀ ਹੁੰਦੀ ਸੀ ਭੰਗੜੇ ਅਤੇ ਗਿੱਧੇ ਦੀ ਉਹ ਵੇਲਾ ਮੁੜਿਆ ਆਵੇ ਇਹੋ ਅਰਦਾਸ ਕਰਾਂ ਉਹ ਵੇਲਾ ਕਾਲਜ ਦਾ ਮੈਂ ਜਦ ਵੀ ਯਾਦ ਕਰਾਂ ਸੋ ਮੈਂ ਉਹ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹ ਦਿਸਿਆ ਨਹੀਂ ਪਰ ਮੈਂ ਆਪਣੇ ਸੀਨੀਅਰਸ ਤੋਂ ਬੜਾ ਉਹ ਚੀਜ਼ਾਂ ਕੰਜ਼ਿਊਮ ਕੀਤੀਆਂ ਨੇ ਮੈਂ ਇਹਨਾਂ ਦਾ ਭੰਗੜਾ ਵੇਖਿਆ ਜਿੱਦਾਂ ਰਣਜੋਤ ਹੁਣੀ ਨੇ ਜਗਰੂਪ ਬੁੱਟਰ ਹੁਣੀ ਨੇ ਹਾਂਜੀ ਰੇਡੀਓ ਵਾਲੇ ਮੇਰੇ ਸਾਰੇ ਸੀਨੀਅਰ ਨੇ ਸੋ ਇਹਨਾਂ ਦਾ ਭੰਗੜਾ ਗਿੱਧਾ ਇਹਨਾਂ ਦਾ ਗਿੱਧਾ ਨਹੀਂ
ਉਹਨਾਂ ਦਾ ਜਾਗ ਲਾਇਆ ਹੋਇਆ
ਇਹਨਾਂ ਦੇ ਵੇਲਿਆਂ ਦਾ ਗਿੱਧਾ ਗੱਲ ਪਿਛੋਕੜ ਦੀ ਹੋਈ ਸੀ ਅਤੇ ਕਿੱਧਰ ਦੀ ਕਿੱਧਰ ਗੱਲ ਹਾਂਜੀ ਸਪੈਸ਼ਲੀ ਹੁਣ ਮਾਝੇ ਦੇ ਵਾਜੇ ਦੀ ਤੁਸੀਂ ਗੱਲ ਕੀਤੀ ਉਹ ਟੋਪਿਕ ਤਾਂ ਬੜਾ ਸੀਰੀਅਸ ਆ ਹੈ ਨਾ ਮੈਂ ਵੀ ਬੜਾ ਸੀਰੀਅਸਲੀ ਲਿਆ ਇਹਨੂੰ ਤਾਂ ਹੀ ਆਪਾਂ ਇਹਨੂੰ ਅੱਗੇ ਲੈ ਕੇ ਆਏ ਬਾ ਕਮਾਲ ਲੋਕਾਂ ਨੇ ਰਿਸਪੋਂਸ ਦਿੱਤਾ ਬਹੁਤ ਵਧੀਆ ਮਤਲਬ ਮੈਂ ਇਹਨਾਂ ਸੋਚਿਆ ਵੀ ਨਹੀਂ ਸੀ ਸ਼ਾਇਦ ਇੰਨੀ ਵਧੀਆ ਆਊਟਪੁੱਟ ਆਏਗੀ ਕਿਉਂਕਿ ਲੋਕ ਆਪਣੇ ਅੰਦਰ ਕੋਈ ਨਾ ਕੋਈ ਹਰ ਬੰਦਾ ਦਰਦ ਲੈ ਕੇ ਬੈਠਾ ਹੁੰਦਾ ਤੋ ਇਲਾਕੇ ਦਾ ਦਰਦ ਸੀ ਪਰ ਇਲਾਕੇ ਦੇ ਨਾਲ ਨਾਲ ਪੂਰੀ ਬਿਆਨ ਜਿਹੜੀ ਇਹ ਗੱਲ ਕਰਦਾ ਪੂਰੇ ਪੰਜਾਬ ਦੀ ਦਰਦ ਬਿਆਨ ਕਰਦਾ
ਖਾਸ ਤੌਰ 'ਤੇ ਨਸ਼ਿਆਂ ਦਾ
ਜੀ ਜੀ ਜਾਣ ਉੱਥੇ ਉਹ ਸਪੈਸ਼ਲੀ ਉਹ ਟਾਈਮ ਹੀ ਬਹੁਤ ਪੀਕ 'ਤੇ ਸੀ ਉਦੋਂ ਹੁਣ ਵੀ ਚਲੋ ਉਹਨਾਂ ਪੀਕ 'ਤੇ ਹੋਏਗਾ
ਪਰ ਥੋੜ੍ਹੀ ਨਹੀਂ ਲੱਭਿਆ ਪਰ
ਹਾਂਜੀ ਥੱਲ ਥੋੜ੍ਹੀ ਜਿਹੀ ਪਈ ਅੱਗੇ ਨਾਲੋਂ ਪਰ ਰਿਜ਼ਲਟ ਬੜੇ ਬੈਡ ਨੇ ਉਹ ਸਾਰੇ ਵੇਖਦੇ ਉਹ ਮਾਝੇ ਦਾ ਵਾਜਾ ਜਿਹਨੂੰ ਹੋ ਗਿਆ ਇੱਦਾਂ ਹਿੱਟ 'ਤੇ ਆਪਾਂ ਵੀ ਸ਼ਾਇਦ ਜਿਹਨੂੰ ਕੈਮਰਾ ਮਿਲੇ ਸੀ ਉਹ ਉਸ ਤੋਂ ਬਾਅਦ ਜਿੱਦਾਂ ਖਾਸ ਸੱਜਣ ਸੀ ਜਾਂ ਜਿਹੜੇ ਪ੍ਰਮੋਟਰ ਵੀਰ ਨੇ ਇੱਥੇ ਮੈਲਬਰਨ ਸਿਡਨੀ ਜਿੰਨੇ ਵੀ ਕੈਨਬਰਾ ਜਿੱਥੇ ਜਿੱਥੇ ਵੀ ਵੱਸਦੇ ਨੇ ਉਹ ਕਿੱਦਾਂ ਇੰਟਰੋਡਿਊਸ ਕਰਾਉਂਦੇ ਆ ਸੁਰਖਾਵ ਭਾਅ ਜੀ ਮਾਝੇ ਦਾ ਵਾਜਾ ਸੋ ਸੁਰਖਾਵ ਕਹਿਣਾ ਵਿੱਚ ਭੁੱਲ ਗਏ ਕਹਿੰਦੇ ਆ ਮਾਝੇ ਦਾ ਵਾਜਾ ਉਹ ਫਿਰ ਮੈਂ ਉਹਨੂੰ ਬਾਅਦ 'ਚ ਸੋਚ ਕੇ ਵੇਖਿਆ ਵੀ ਮੈਨੂੰ ਵਾਜਾ ਹੀ ਕਹਿੰਦੇ ਨੇ ਇਹ ਮਾਝੇ ਦਾ ਵਾਜਾ
ਨਹੀਂ ਨਹੀਂ ਉਹ ਤਾਂ ਚਲੋ ਹਾਸੇ ਨਾਲ ਹਾਸਾ ਰਿਹਾ ਪਰ ਮੇਰਾ ਖਿਆਲ ਉਸ ਗਾਣੇ ਨੇ ਬਹੁਤ ਪਿਆਰ ਸਤਿਕਾਰ ਤੁਹਾਨੂੰ ਦਵਾਇਆ
ਬਿਲਕੁਲ ਭਾਅ ਜੀ
ਪਛਾਣ ਬਣੀ ਤੁਹਾਡੀ ਇੱਕ ਗਾਇਕ ਵਜੋਂ
ਪਛਾਣ ਦੇ ਨਾਲ ਨਾਲ ਜ਼ਿੰਮੇਵਾਰੀ ਬਹੁਤ ਵਧੀ ਇੱਕ ਸਾਲ ਦਾ ਪੂਰਾ ਗੈਪ ਪੈ ਗਿਆ ਉਹ ਗਾਣੇ ਤੋਂ ਬਾਅਦ ਹੁਣ ਤੱਕ ਲੋਕ ਕਹਿੰਦੇ ਆਇਆ ਨਹੀਂ ਕੀਤਾ ਨਹੀਂ ਕਿਉਂਕਿ ਕਹਿਣਾ ਬੜਾ ਸੌਖਾ ਉਸ ਤੋਂ ਬਾਅਦ ਜਿਹੜਾ ਵਿਸ਼ਾ ਚਾਹੁੰਦਾ ਬੜਾ ਹਾਰਡ ਹੋ ਗਿਆ ਤੁਸੀਂ
ਮਸ਼ੂਕਾਂ ਤੇ ਗੱਡੀਆਂ ਤੇ ਨੱਡੀਆਂ ਤੇ ਬੜੇ ਗਾਉਂਦੇ ਆ ਪਰ ਸੀਰੀਅਸ ਢੰਗ ਨਾਲ ਹਨਾ ਪੰਜਾਬੀ ਗਾਇਕੀ ਨੂੰ ਗਾਉਣ
ਵਾਲੇ ਲੋਕ ਚਾਹੁੰਦੇ ਨੇ ਉਹ ਵੀ ਲੋਕ ਮੰਗਦੇ ਨੇ ਸ਼ਾਇਦ ਲੋਕ ਤਾਂ ਹੀ ਗਾਉਂਦੇ ਨੇ
ਹਾਂਜੀ ਤਾਂ ਹੀ YouTube ਤੇ ਮਿਲੀਅਨ ਮਿਲੀਅਨ ਕਲਿੱਕ ਵਜਦਾ
ਬਿਲਕੁਲ ਬਿਲਕੁਲ ਤਾਂ ਇਹ ਆਪਾਂ ਨਿੰਦਿਆ ਨਹੀਂ ਕਰ ਸਕਦੇ, ਸਪੈਸ਼ਲੀ ਸਾਡੇ ਫੀਲਡ 'ਚ ਅਸੀਂ ਨਹੀਂ ਕਰ ਸਕਦੇ ਕਿਸੇ ਨੂੰ ਮਾੜਾ ਚੰਗਾ ਕਹਿ ਨਹੀਂ ਸਕਦੇ, ਕਿਉਂਕਿ ਫੀਲਡ ਆ ਉਹਨਾਂ ਦਾ ਜੋ ਮੰਗਦੇ ਆ ਲੋਕ, ਕਿਉਂਕਿ ਇਹੋ ਜਿਹੇ ਗੀਤਾਂ ਤੋਂ ਵੀ ਬਹੁਤੀਆਂ ਲੋਈਆਂ ਮਿਲਦੀਆਂ ਤੁਹਾਨੂੰ ਇਹ ਵੀ, ਪਰ ਇਹ ਆ ਜਿਹੜੀ ਮਨ ਨੂੰ ਤਸੱਲੀ ਮਿਲਦੀ ਆ ਉਹ ਕਲਾਕਾਰ ਨੂੰ ਪਤਾ।
ਜੀ ਮੈਂ ਸਮਝ ਸਕਦਾ ਗੱਲ ਨੂੰ, ਪਰ ਦੇਖੋ ਜਿੱਥੇ ਗਾਇਕ ਦੀ ਇੱਕ ਜ਼ਿੰਮੇਵਾਰੀ ਆ, ਉੱਥੇ ਮੀਡੀਏ ਦੀ, ਉੱਥੇ ਰੇਡੀਓ ਵਾਲਿਆਂ ਦੀ, ਉੱਥੇ ਸੁਣਨ ਵਾਲਿਆਂ ਦੀ ਵੀ ਓਡੀਓ ਜ਼ਿੰਮੇਵਾਰੀ ਆ।
ਜੀ ਜੀ,
ਉਹ ਕੱਲ੍ਹ ਮੈਂ ਸ਼ੇਅਰ ਪੜ੍ਹਦਾ ਸੀ, ਉਹ ਕਹਿੰਦੇ ਜੀ ਕੱਲ੍ਹ ਸਾਡੀ ਸਾਬਕਾ ਮਸ਼ੂਕ ਟੱਕਰੀ ਅਤੇ ਪਹਿਲਾਂ ਨਾਲੋਂ ਫਿਰਦੀ ਹੁਣ ਨਿਖਰੀ, ਕੁਛ ਇੱਦਾਂ ਦੀ ਵਰਡਿੰਗ ਸੀ।
ਹਾਂਜੀ,
ਅਤੇ ਇਹ ਸ਼ੇਅਰ ਬਹੁਤ ਵਧੀਆ ਸ਼ੇਅਰ ਆ ਜੀ, ਆਓ ਹੁਣ ਸੁਣਦੇ ਹਾਂ ਧੀਆਂ ਧਿਆਣੀਆਂ ਨੂੰ ਸਮਰਪਿਤ ਗੀਤ ਬਾਬਲ ਦੀ ਪੱਗ। ਸੋ ਜ਼ਬਾਨ ਅਤੇ ਭਾਵਨਾ ਰੇਡੀਓ ਵਾਲੇ ਦੀ ਵੀ ਮੀਡੀਏ ਦੀ ਵੀ ਮਿਲਦੀ ਨਹੀਂ, ਕਿਉਂਕਿ ਲੋਕ ਉਹ ਸੁਣਨਾ ਚਾਹੁੰਦੇ ਆ, ਇਸੇ ਲਈ ਗਾਇਕ ਆਪਣਾ ਸੌਦਾ ਵੇਚੀ ਜਾਂਦੇ ਆ,
ਵੇਚੀ ਜਾਂਦੇ ਨੇ।
ਆਪਾਂ ਗਾਇਕੀ ਜਾਂ ਗਾਇਕੀ ਦੇ ਖੇਤਰ 'ਚ ਹੈ ਨਾ, ਤੁਹਾਡੀ ਐਂਟਰੀ ਦੀ ਗੱਲ ਕਰੀਏ, ਕੌਣ ਕਲਾਕਾਰ ਸੀ ਜਾਂ ਕੌਣ ਗਾਇਕ ਸੀ ਜਿਹਨੂੰ ਤੁਸੀਂ ਹਮੇਸ਼ਾ ਦਿਲੋਂ ਮੰਨਿਆ, ਫੋਲੋ ਕੀਤਾ, ਜਾਂ ਚਾਹੁੰਦੇ ਹੋਵੋ ਵੀ ਹੈ ਨਾ ਮੈਂ ਇਹਦੇ ਵਰਗਾ ਬਣਨਾ ਜਾਂ ਮੈਂ ਇਹਦੀਆਂ ਪੈੜਾਂ 'ਤੇ ਚੱਲਣਾ? ਕੋਈ ਹੈ ਇਹੋ ਜਿਹਾ ਮਨ 'ਚ ਨਾ ਆਉਂਦਾ ਜਾਂ ਬਹੁਤ ਸਾਰੇ ਨੇ?
ਮੋਸਟਲੀ ਸਾਰੇ ਸੱਜਣ ਬੇਲੀਆਂ ਨੂੰ ਅਤੇ ਮੇਰੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਇੰਨਾ ਪਤਾ ਵੀ ਮੈਂ ਮਾਨ ਸਾਹਿਬ ਨੂੰ ਫੋਲੋ ਕਰਦਾ ਗੁਰਦਾਸ ਮਾਨ।
ਆਪਾਂ ਟੇਸਟ ਦੀ ਗੱਲ ਕਰੀਏ,
ਟੇਸਟ ਦੀ ਗੱਲ ਕਰਦੇ ਹਾਂ, ਟੇਸਟ, ਪਿੰਡ ਦੀਆਂ ਗਲੀਆਂ, ਮੁੜ ਜਾਵੇ ਮੁੜ ਜਾ ਬੀਬਾਂ ਆਪਣੇ ਘਰਾਂ ਨੂੰ, ਫਿਰ ਜਦੋਂ ਥੋੜ੍ਹੀ ਥੋੜ੍ਹੀ ਸ਼ਾਇਰੀ ਸਮਝ ਲਾਉਣ ਲੱਗਦੀ ਹੈ, ਜਦੋਂ ਹਲਕੀ ਫੁਲਕੀ ਸ਼ਾਇਰੀ, ਫਿਰ ਬੰਦਾ ਥੋੜ੍ਹੀ ਥੋੜ੍ਹੀ ਡੂੰਘੀ ਸ਼ਾਇਰੀ ਵੱਲ ਵੀ ਜਾਂਦਾ, ਜਿੱਦਾਂ ਬਟਾਲਵੀ ਸਾਹਿਬ ਨੇ। ਅੱਜ ਵੀ ਉਹਨਾਂ ਦੀਆਂ ਕਈ ਚੀਜ਼ਾਂ ਨਹੀਂ ਸਮਝ ਲੱਗਦੀਆਂ, ਕਿਉਂਕਿ ਜਿੰਨੀ ਤੁਹਾਡੀ ਐਜੂਕੇਸ਼ਨ ਹੈ, ਕਈ ਵਾਰੀ ਤੁਸੀਂ ਵੀ ਇੰਨੀ ਸੋਹਣੀ ਸ਼ਬਦਾਵਲੀ ਦੇ ਨਾਲ ਪੰਜਾਬੀ ਜਿਹੜੀ ਬੋਲ ਦਿੰਦੇ ਜੇ, ਸਾਨੂੰ ਸਮਝ ਨਹੀਂ ਆਉਂਦੀ, ਪਰ ਮਜ਼ਾ ਬੜਾ ਆਉਂਦਾ ਉਹਨੂੰ ਸੁਣ ਕੇ। ਉਸ ਤੋਂ ਬਾਅਦ ਸਤਿੰਦਰ ਸਰਤਾਜ, ਅਲਟੀਮੇਟ ਚੀਜ਼ਾਂ, ਇਹ ਚੀਜ਼ਾਂ ਟੁੰਬਦੀਆਂ ਨੇ। ਬਾਕੀ ਗਾਇਕੀ ਡਿਫਰੈਂਟ ਹੈ, ਫੋਕ ਬਾਵਾ, ਰਣਜੀਤ ਬਾਵਾ, ਉਹਨਾਂ ਦੀ ਵੇਖੋ ਗਾਇਕੀ ਕਮਾਲ ਦੀ ਆ, ਮਤਲਬ ਕਲਾਕਾਰ ਹੋਰ ਤਰ੍ਹਾਂ ਦੇ, ਪਰ ਮੈਨੂੰ ਉਹ ਜ਼ਿਆਦਾ ਵਧੀਆ ਲੱਗਦੇ ਨੇ ਜਿਹੜੇ ਖੁਦ ਲਿਖਦੇ ਨੇ ਆਪਣੀ, ਮੈਨੂੰ ਇੱਦਾਂ ਲੱਗਦਾ ਵੀ ਉਹ ਬੰਦਾ ਟਰੂਲੀ ਆਪਣੇ ਦਿਲ 'ਚੋਂ ਸਿੱਧੀ ਗੱਲ ਕਹਿ ਰਿਹਾ, ਕਿਉਂਕਿ ਉਹਨੇ ਖੁਦ ਲਿਖਿਆ ਹੈ।
ਜੀ, ਅਤੇ ਕਿਉਂਕਿ ਇਹੋ ਜਿਹੇ ਕਲਾਕਾਰਾਂ ਨੇ ਆਪਣੀ ਇੱਕ ਪਛਾਣ ਬਣਾਈ ਆ
ਜੀ,
ਅਤੇ ਇਹਨਾਂ ਨੂੰ ਦੇਖ ਕੇ ਤੁਹਾਨੂੰ ਇਹ ਲੱਗਦਾ ਵੀ ਮਿਆਰੀ ਗਾਇਕੀ ਆ ਜਿਹੜੀ ਅਸ਼ਲੀਲਤਾ ਤੋਂ ਕੋਹਾਂ ਦੂਰ ਆ, ਉਹ ਫਿਰ ਵੀ ਕਿਤੇ ਨਾ ਕਿਤੇ ਸਟੈਂਡ ਕਰਦੀ ਆ, ਜੇ ਮਾਨ ਸਾਹਿਬ ਦੀ ਆਪਾਂ ਗੱਲ ਕਰੀਏ।
ਹਾਂਜੀ ਹਾਂਜੀ।
ਮੈਂ ਪੁੱਛਣਾ ਚਾਹੁੰਦਾ ਵੀ ਮਸ਼ਹੂਰੀ ਲਫ਼ਜ਼ ਤੁਹਾਡੇ ਲਈ ਕਿਵੇਂ ਆ, ਉਹਦੇ ਕੀ ਮਾਇਨੇ ਆ? ਜਿਹੜੀ ਨੌਜਵਾਨ ਗਾਇਕਾਂ ਦੀ ਭੀੜ ਆ, ਮਸ਼ਹੂਰ ਗਾਇਕਾਂ ਦੀ ਭੀੜ ਕਹਿ ਲਓ, ਉਹਨਾਂ ਦੇ ਜਿਹੜੇ ਜ਼ਿਆਦਾ ਗਾਣੇ ਆ, ਕਿਸੇ 'ਚ ਕੁੜੀ ਪੁਰਜਾ ਵਾ, ਕਿਸੇ 'ਚ ਮਾਲ ਆ, ਕਿਸੇ 'ਚ ਉਹ ਪੱਬ ਕਲੱਬ 'ਚ ਸ਼ਰਾਬਾਂ ਪੀਣ ਵਾਲੀ ਨੱਢੀ ਆ, ਮਤਲਬ ਚਲੋ ਲੋਕ ਜੋ ਸੁਣਨਾ ਚਾਹੁੰਦੇ ਆ, ਖੈਰ ਉਹ ਸੁਣਾਉਂਦੇ ਵੀ ਹੋਣਗੇ, ਤੁਹਾਡਾ ਦਿਲ ਨਹੀਂ ਕੀਤਾ ਵੀ ਉਸ ਤਰ੍ਹਾਂ ਦੀ ਗਾਣੇ ਗਾ ਕੇ ਅਤੇ ਛੇਤੀ ਮਸ਼ਹੂਰ ਹੋਇਆ ਜਾਵੇ?
ਐਕਚੁਲੀ ਸਟਾਰਟਿੰਗ ਜਿਹੜੀ ਆ, ਮਾਝੇ ਦੇ ਵਾਜੇ ਤੋਂ ਪਹਿਲਾਂ ਜਿਹੜੇ ਗੀਤ ਆਏ ਨੇ, ਦੋ ਗੀਤ ਪਹਿਲਾਂ ਵੀ ਆਏ ਨੇ, ਜਿਹਦੇ 'ਚ ਇੱਕ ਸੀ ਦੇਸੀ ਹੈਂਗਓਵਰ,
ਅੱਛਾ,
ਇੱਕ ਸੀ ਰਾਂਝਾ ਰਾਜ਼ੀ। ਮੇਰੀ ਏਜ ਦੇ ਹਿਸਾਬ ਨਾਲ ਜਿੱਦਾਂ ਦੀ ਮੇਰੀ ਸੋਚ ਸੀ, ਉਹ ਜਿਉਂ ਜਿਉਂ ਬੰਦੇ ਦੀ ਤਬਦੀਲੀ ਹੁੰਦੀ। ਕਈ ਵਾਰੀ ਮੈਨੂੰ ਲੱਗਦਾ ਜਿਹੜੀ ਸ਼ਾਇਰੀ ਹੈ, ਜਿੱਦਾਂ ਮੈਂ ਬਹੁਤਾ ਜ਼ਿਆਦਾ ਲਿਟਰੇਚਰ ਨਹੀਂ ਪੜ੍ਹੀ ਪੰਜਾਬੀ ਦੀ, ਮਤਲਬ ਜੁੜਿਆ ਨਹੀਂ ਆ, ਇਹ ਮੈਂ ਇਹ ਨਹੀਂ ਕਹਿ ਸਕਦਾ। ਕਈ ਵਾਰੀ ਮੈਨੂੰ ਮੇਰੇ ਗੀਤ ਤੋਂ ਕੋਈ ਲੋਕ ਕਹਿ ਦਿੰਦੇ ਆ, ਹਾਂ ਭਾਅ ਜੀ ਦੇਖਿਆ ਲਿਟਰੇਚਰ ਪੜ੍ਹੇ ਦਾ ਇਹੋ ਫਾਇਦਾ ਹੁੰਦਾ, ਮੈਂ ਕਿਹਾ ਭਾਅ ਜੀ ਇਹੋ ਮੇਰੀ ਘਾਟ ਆ, ਸ਼ਾਇਦ ਮੈਂ ਪੜ੍ਹਾਂ ਅਤੇ ਹੋਰ ਅੱਛੀ ਚੀਜ਼ ਕੋਈ ਟੁੰਬ ਜੇ। ਉਹ ਚੀਜ਼ਾਂ ਟੁੰਬ ਗਈਆਂ ਐਕਚੁਲੀ, ਦਿਲ ਨੂੰ ਮਾਹੌਲ ਇੱਦਾਂ ਦਾ ਬਣ ਗਿਆ ਵੀ ਸ਼ਾਇਦ ਨਹੀਂ ਕੋਈ ਚੰਗਾ ਗੀਤ ਗਾਉਣ ਨੂੰ ਦਿਲ ਕੀਤਾ। ਰਾਂਝਾ ਰਾਜ਼ੀ ਹੈ, ਉਹ ਆਸ਼ਕਾਂ ਮਸ਼ੂਕਾਂ ਵਾਲਾ ਗਾਣਾ ਹੀ ਹੈ, ਵੀ ਰਾਂਝਾ ਰਾਜ਼ੀ ਕਰ ਲਈਦਾ, ਕਾਲਜ ਦੀ ਪਰੀਏ ਨਹੀਂ ਤੇਰੇ 'ਤੇ ਮਰੀਏ ਨਹੀਂ, ਤੈਨੂੰ ਵੇਖਣ ਦੇ ਮਾਰੇ ਮੁੜਾਂ 'ਤੇ ਖੜੀਏ ਨਹੀਂ, ਕਿਤੇ ਚਾਹਵੇਂਗੀ ਸਾਨੂੰ ਇਹ ਸੋਚ ਸਬਰ ਜਿਹਾ ਕਰ ਲਈਦਾ, ਬਸ ਰਾਂਝਾ ਰਾਜ਼ੀ ਕਰ ਲਈਦਾ। ਪਰ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਵੀ ਉਹਦੇ 'ਚ ਵੀ ਖੂਬਸੂਰਤੀ ਹੋਵੇ, ਘਰ ਦੇ ਵੀ ਮੇਰੇ ਸੁਣਨਾ ਚਾਹੁਣ ਅਤੇ ਉਹ ਕਹਿਣ ਵੀ ਠੀਕ ਆ। ਹਰ ਕੋਈ ਚਾਹੁੰਦਾ ਮਸ਼ਹੂਰੀ ਹੋਵੇ, ਹਰ ਕੋਈ ਚਾਹੁੰਦਾ ਮੈਂ ਫੇਮਸ ਹੋਵਾਂ ਕਿਤੇ ਵੀ ਆ, ਕੋਈ ਲੋਕ ਉਹਨੂੰ ਦੋ ਚਾਰ ਜਾਣਦੇ ਹੋਣ, ਬਟ ਵੱਡੇ ਲੈਵਲ ਦੀ ਮਸ਼ਹੂਰੀ ਦੀ ਮੈਂ ਆਸ ਨਹੀਂ ਬਹੁਤੀ ਕਰਦਾ। ਜਿੰਨੇ ਕੁ ਲੋਕ ਸਰਕਲ 'ਚ ਜਾਣਦੇ ਹੋਣ, ਇੰਨਾ ਕੁ ਵਧੀਆ ਹੋਏ ਵੀ ਜਿੱਥੇ ਕਿਤੇ ਮਿਲਣ, ਸ਼ਾਬਾਸ਼ੀ ਦੇਣ, ਅਤੇ ਜਿਹੜੀਆਂ ਵਾਈਬ੍ਰੇਸ਼ਨਸ ਨੇ ਉਹ ਆਟੋਮੈਟਿਕ ਬੰਦੇ ਨੂੰ ਬੂਸਟ ਕਰ ਦਿੰਦੀਆਂ, ਉਹ ਚੰਗੀਆਂ ਹੀ ਹੁੰਦੀਆਂ ਨੇ। ਅਤੇ ਜੇ ਪੰਜ ਸੱਤ ਮਿੱਤਰ ਜੇ ਦਾਰੂ ਪੀ ਕੇ ਥਾਪੇ ਦੇਈ ਜਾਣ, ਬੱਲੇ ਬੱਲੇ ਖਿੱਚਦੇ ਬੱਲੇ ਬੱਲੇ, ਉਹ ਸਵੇਰੇ ਮੁੜ ਕੇ ਲੱਭਦੇ ਨਹੀਂ ਹੁੰਦੇ ਕਿੱਧਰ ਗਏ। ਸੋ ਇਸ ਕਰਕੇ ਕਦੀ ਕਦੀ ਲੱਗਦਾ ਵੀ ਅਸੀਂ ਵਿਸ਼ਾ ਬੜਾ ਹਾਰਡ ਵਿਸ਼ਾ ਫੜ ਲਿਆ, ਲੋਕਾਂ ਨੂੰ ਕੀ ਕਰਾਂਗੇ, ਇਹ ਬਹੁਤ ਆ,
ਜਿਹਨੂੰ ਸਮਝਾਉਣਾ ਵੀ ਔਖਾ,
ਬਹੁਤ ਵਾਈਲਡ ਹੈ ਵੀ ਆਪਾਂ ਵੇਖਿਆ ਜਾਵੇ, ਬਹੁਤ ਵੱਡਾ ਵਿਸ਼ਾ ਆ, ਬੜਾ ਕੁਛ ਆ। ਕਈ ਵਾਰੀ ਲੱਗਦਾ ਵੀ ਹੁਣ ਗੀਤ ਕੀ ਲਿਖੀਏ, ਇਹਨਾਂ 'ਤੇ ਇੱਕ ਸ਼ਾਰਟ ਫਿਲਮ ਬਣਾ ਦਈਏ। ਵਿਸ਼ੇ ਇੱਦਾਂ ਦੇ ਬਹੁਤ ਨੇ, ਪਰ ਇਹ ਆ ਵੀ ਐਜ਼ ਲੌਂਗ ਤੁਸੀਂ ਹੈਪੀ ਜੇ, ਐਜ਼ ਲੌਂਗ ਜੇ ਮੈਂ ਹੁਣ ਕਹਾਂ ਵੀ ਮੈਂ ਫੁੱਲ ਟਾਈਮ ਇਹ ਕਰ ਸਕਾਂ ਤਾਂ ਮੇਰੇ ਲਈ ਇਹ ਹਾਰਡ ਆ, ਪਰ ਮੈਂ ਇੱਕ ਸਾਲ 'ਚ ਵੀ ਜੇ ਇੱਦਾਂ ਦਾ ਆਮਿਰ ਖਾਨ ਵਾਂਗੂ
ਇੱਕ ਅੱਧਾ ਹੋਵੇ ਹੈ ਪ੍ਰੋਜੈਕਟ,
ਹਾਂਜੀ, ਜਿਹੜਾ ਮਨ ਨੂੰ ਤਸੱਲੀ ਦਿੰਦਾ ਹੈ।
ਠੀਕ ਹੈ,
ਮੈਂ ਪਿਛਲੇ ਪਿੱਛੇ ਜੇ ਹੁਣ ਮੈਨੂੰ ਲੱਗਦਾ ਹਫ਼ਤਾ ਕੁ ਹੋ ਗਿਆ, ਉਹ ਬਾਬੇ ਜੀ ਨੂੰ ਪੋਸਟਰ ਰਿਲੀਜ਼ ਕੀਤਾ ਗਰੇਵਾਲ ਸਾਹਿਬ, ਬਹੁਤ ਵਧੀਆ ਰਿਸਪੋਂਸ ਲੋਕ, ਮੈਨੂੰ ਫਿਰ ਉਦੋਂ ਲੱਗਾ ਵੀ ਹਾਂ ਸੀਰੀਅਸਲੀ ਕੋਈ ਚੰਗੀ ਚੀਜ਼ ਲਈ ਵੀ ਅਗਲੇ ਪਿਆਰ ਕਰਦੇ ਨੇ। ਹੋ ਸਕਦਾ ਉਹ ਆਸਟ੍ਰੇਲੀਆ ਵਾਈਡ ਹੀ ਹੋਵੇ, ਬਟ ਕਿਤੇ ਨਾ ਕਿਤੇ ਤਾਂ ਹੈ ਨਾ ਉਹਨੇ ਕੁ ਨਾ ਤਸੱਲੀ ਆਪਣੀ ਪੂਰੀ ਇੰਨੀ ਕੁ ਮਸ਼ਹੂਰੀ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਮਸ਼ਹੂਰੀ ਦਾ ਮਤਲਬ ਇਹਨਾਂ ਕੀ ਆ
ਕਿਤੇ ਨਾ ਕਿਤੇ ਕਈ ਵਾਰ ਸਰੋਤਿਆਂ ਨਾਲ ਵੀ ਤੁਹਾਨੂੰ ਲਾਂਭਾ ਦੇਣ ਨੂੰ ਜੀ ਕਰਦਾ ਹੋਣਾ, ਜਿਵੇਂ ਕਹਿੰਦੇ ਹੁੰਦੇ ਨਾ ਬੜਾ ਮਹਿਸੂਸ ਹੁੰਦਾ ਹੈ ਤੇਰਾ ਮਹਿਸੂਸ ਨਾ ਕਰਨਾ।
ਹਾਂਜੀ,
ਕਿਉਂਕਿ ਜਦ ਕੋਈ ਕਲਾਕਾਰ ਆ ਨਾ ਚੰਗੀ ਚੀਜ਼ ਗਾਉਂਦਾ, ਚੰਗੇ ਸ਼ਬਦਾਵਲੀ ਵਾਲਾ ਗੀਤ ਗਾਉਂਦਾ ਤੇ ਉਹਨੂੰ ਓਨੀ ਮਕਬੂਲੀਅਤ ਨਹੀਂ ਮਿਲਦੀ ਤਾਂ ਅਗਲੀ ਵਾਰ ਉਹਦਾ ਚਿੱਤ ਨਹੀਂ ਕਰਦਾ, ਉਹਦਾ ਫਿਰ ਰਾਂਝਾ ਰਾਜੀ ਹੁੰਦਾ ਨਹੀਂ ਤੇ ਉਹਨੂੰ ਮਜਬੂਰੀ ਬਸ ਫਿਰ ਕਈ ਵਾਰ ਦੂਜੇ ਰਾਹ ਪੈਣਾ ਪੈਂਦਾ।
ਇਹਦੇ ਕਰਕੇ ਮੈਨੂੰ ਰਸਤਾ ਦੂਸਰਾ ਨਹੀਂ ਫੜਨਾ ਪਿਆ ਵੀ ਜੇ ਮੈਂ ਕਹਾਂ ਵੀ ਇਨਕਮ ਸੋਰਸ ਆਫ ਇਨਕਮ ਬੜਾ ਘੱਟ ਆ ਇਸ ਚੀਜ਼ 'ਚ, ਬਟ ਇਹ ਆ ਵੀ ਡਿਲੇਅ ਜ਼ਰੂਰ ਹੋ ਜਾਂਦਾ, ਕਿੱਥੇ ਲੋਕ ਐਕਸਪੈਕਟ ਕਰਦੇ ਤੇ ਜੇ ਚੌਥੇ ਮਹੀਨੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਣਦੀਆਂ ਵੀ ਨਹੀਂ ਦੋ ਤਿੰਨ ਮਹੀਨੇ 'ਚ, ਕਿਉਂਕਿ ਇਹ ਤਾਂ ਤੁਹਾਨੂੰ ਗੋ ਥਰੂ ਹੋਣਾ ਪੈਂਦਾ
ਜੀ।
ਜਿੱਦਾਂ ਉਹ ਬਾਬੇ ਆਪਾਂ ਉਹ ਵੀ ਗੱਲ ਕਰਦੇ ਨਾਲ, ਉਹ ਬਾਬੇ ਐਕਚੁਅਲੀ ਮੇਰੇ ਤਾਇਆ ਜੀ ਫਾਦਰ ਸਾਹਿਬ ਤੋਂ ਤਿੰਨ ਵੱਡੇ ਭਰਾ, ਤਿੰਨੇ ਚਾਰ ਵੱਡੇ ਭਰਾ ਤਿੰਨ ਆਰਮੀ 'ਚ, ਇੱਕ ਖੇਤੀ ਕਰਦੇ ਨੇ, ਬਾਕੀ ਦੋ ਤਾਇਆ ਜੀ ਮੇਰੇ ਜਿਹੜੇ ਸੀ ਇੱਕ ਲੇਟ ਸਰਦਾਰ ਸੂਬੇਦਾਰ ਰਘਵੀਰ ਸਿੰਘ ਸਾਡੇ ਅੰਮ੍ਰਿਤਸਰ ਸਾਡੇ ਘਰ ਦੇ ਬਿਲਕੁਲ ਲਾਗੇ ਘਰ ਹੈ, ਜੁਆਇੰਟ ਫੈਮਿਲੀ ਹੈ ਜੀ ਅਸੀਂ, ਮੇਜਰ ਸੰਤੋਖ ਸਿੰਘ। ਸੋ ਇਹ ਬਾਬੇ ਜਿਹੜੇ ਮੈਂ ਉਹਨਾਂ ਦਾ ਮੈਂ ਕਈ ਵਾਰੀ ਗੱਲ ਕਰਦੇ ਕਹਿੰਦੇ
ਕਰਕੇ,
ਇੱਕ ਵਾਰੀ ਮੈਂ ਪਰਫਿਊਮ ਲਾ ਕੇ ਨਾ ਅਤੇ ਉਹਨਾਂ ਕੋਲ ਗਿਆ ਅਤੇ ਪੈਰੀਆਂ ਚਲਾਇਆ, ਮੈਂ ਤਾਇਆ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਚਲੋ ਸਤਿ ਸ਼੍ਰੀ ਅਕਾਲ ਤਾਂ ਠੀਕ ਆ, 20 ਸਾਲ ਦੀ ਉਮਰ ਸੀ ਉਦੋਂ, ਕਹਿੰਦੇ ਪੁੱਤਰਾ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਪਰ ਆਹ ਉਮਰ ਹੈ ਨਾ ਜਿਹੜੀ ਇਹ ਸੈਂਟ ਲਾਉਂਦੀ ਨਹੀਂ,
ਮੋੜਾਂ ਤੇ ਖੜਨ ਦੇ
ਨਹੀਂ, ਇਹਨਾਂ ਨੇ ਬਸ ਇੰਨੀ ਗੱਲ ਕੀਤੀ ਵੀ ਇਹ ਨਾ ਤੇਰੇ ਚੋਂ ਨਾ ਪਸੀਨੇ ਦੀ ਖੁਸ਼ਬੂ ਆਉਣੀ ਚਾਹੀਦੀ ਆ, ਇਹਨਾਂ ਪਰਫਿਊਮਾਂ ਦੀ ਨਹੀਂ,
ਮਿਹਨਤ ਮੁਸ਼ਕਲ,
ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਦੋਂ ਤੇ ਨਹੀਂ ਸਮੇਂ ਲੱਗੀ ਫਿਰ ਹੁਣ ਸਮੇਂ ਲੱਗਦੀ ਆ।
ਉਹ ਕਹਿਣਾ ਕੀ ਚਾਹੁੰਦੇ?
ਹਾਂ, ਉਹ ਕਹਿੰਦੇ ਵੀ ਜੇ ਅਸੀਂ ਸਰਵਿਸ ਕਰਦੇ ਸੀ ਆਰਮੀ 'ਚ ਵੀ ਜਾਂ ਕਿਤੇ ਵੀ ਅਤੇ ਜੇ ਤੁਸੀਂ ਘਰ ਆਉਂਦੇ ਤਾਂ ਵਾਢੀ ਵੀ ਆਪ ਕਰਦੇ ਹਾਂ, ਉਹਨੂੰ ਸੀਰੀ ਨਹੀਂ ਹੁੰਦੇ ਸੀ, ਸੋ ਆਉਂਦੇ ਅਸੀਂ ਕਦੀ ਛੁੱਟੀ ਲਈ ਨਹੀਂ ਸਾਡੇ, ਹੁਣ ਲੱਤਾਂ ਬਾਹਾਂ ਖਲੋਣ ਲੱਗੀਆਂ ਤਾਂ ਛੁੱਟੀ ਮਿਲੀ ਆ, ਨਹੀਂ ਤਾਂ ਅਸੀਂ ਕਦੀ ਲਈ ਨਹੀਂ, ਸੋ ਉਹ ਬਾਬੇ ਨਹੀਂ ਲੱਭਦੇ ਭਾਅ ਜੀ।
ਅਤੇ ਥੋੜ੍ਹਾ ਜਿਹਾ ਉਸ ਪ੍ਰੋਜੈਕਟ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ
ਜੀ,
ਉਹ ਬਾਬੇ ਨਹੀਂ ਲੱਭਦੇ ਫਿਰ ਇਹਦੇ 'ਚ ਪ੍ਰੇਰਣਾ ਸਰੋਤ ਕਿਹੜੇ ਬਾਬੇ ਆ ਜਾਂ ਜਿਹੜਾ ਫਿਲਮਾਂਕਣ ਕੀਤਾ ਗਿਆ, ਕਿਉਂਕਿ ਮੈਂ ਵੀਡੀਓ ਦੇਖ ਰਿਹਾ ਸੀ ਉਹਦੇ 'ਚ ਕੁਛ ਖਾਸ ਖਾਸ ਸ਼ਖਸੀਅਤਾਂ, ਕੁਛ ਕੁ ਚਿਹਰੇ ਜਾਣੇ ਪਛਾਣੇ ਜਿਹੇ ਲੱਗਦੇ ਉਹਨਾਂ 'ਚੋਂ?
ਇੱਕ ਤਾਂ ਮੇਰਾ ਚਿਹਰਾ ਤੁਸੀਂ ਜਾਣਦੇ ਹੋ, ਬਾਕੀ ਮਾਲ ਵਿੱਚ ਜੇ ਚਲੇ ਜਾਈਏ ਤਾਂ ਮਲਵਈ ਗਿੱਧੇ ਵਾਲੇ ਲੋਕ, ਉਹ ਬਕਾਇਦਾ ਉਹਨਾਂ ਦੀ ਟੀਮ ਆ, ਤੂੰਬਾ ਪਲੇਅਰ ਨੇ, ਸਰੰਗੀ ਇੰਸਟਰੂਮੈਂਟ ਪਲੇਅ ਕਰਦੇ ਨੇ। ਉਸ ਤੋਂ ਬਾਅਦ ਇੱਕ ਪੂਰੀ ਮਾਝੇ ਤੋਂ ਮੈਂ ਟੀਮ ਲੈ ਕੇ ਗਿਆ 12-13 ਬਜ਼ੁਰਗਾਂ ਦੀ, ਬਜ਼ੁਰਗ ਨਹੀਂ ਕਹਿ ਸਕਦਾ ਸਾਡੇ ਤੋਂ ਵੀ ਜਵਾਨ ਨੇ, 100 ਮੀਟਰ ਦੀ
ਸਿਆਣੀ ਉਮਰ ਦੇ ਜਵਾਨ,
ਸਿਆਣੀ ਉਮਰ ਦੇ ਜਵਾਨ 100 ਮੀਟਰ ਦੀ ਰੇਸ ਲਾਉਂਦੇ ਨੇ। ਅਸੀਂ ਕਿਤੇ ਖੇਡਣ ਗਏ ਅਤੇ ਪਿੰਡ ਚਮਿਆਰੀ ਆ ਜੇ ਨਾਲੇ ਦੇ ਲਾਗੇ, ਵਾਲੀਬਾਲ ਦਾ ਸਾਡਾ ਟੂਰਨਾਮੈਂਟ ਹੋਣ ਜਦੋਂ ਇੰਡੀਆ ਗਿਆ ਸੀ ਮੈਂ, ਤਾਂ ਉੱਥੇ ਦੇਖਿਆ ਮੈਂ ਵੀ ਉੱਥੇ 100 ਮੀਟਰ ਦੀ ਰੇਸ ਹੋਈ, ਉਹ 8 ਬਜ਼ੁਰਗ ਭੱਜੇ, ਉਹ ਭੱਜੇ ਅਤੇ ਬਾ ਕਮਾਲ ਮਜ਼ਾ ਆ ਗਿਆ, ਉਹਨਾਂ ਨੇ ਇੰਡੀਆ ਵਾਲੇ ਜੰਪਰ ਪਾਏ ਸੀ। ਅਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਲਾਗੇ ਜਾਣ ਦੀ ਕੋਸ਼ਿਸ਼ ਕੀਤੀ ਵੀ ਪੁੱਛੀਏ ਬਾਬਾ ਜੀ, ਮੈਨੂੰ ਬੜਾ ਵਧੀਆ ਕੰਸੈਪਟ ਲੱਗਾ, ਬਹੁਤ ਜ਼ਬਰਦਸਤ ਚੀਜ਼ ਆ ਵੀ ਤੁਸੀਂ 100 ਮੀਟਰ ਲਾਇਆ। ਉਹ ਲੜਨ ਡੇ ਸੀ 2-3 ਬੰਦੇ, ਉਹ 3 ਨੰਬਰ 'ਤੇ ਮੈਂ ਆਇਆ, ਵਾਹ ਤੂੰ 3 'ਤੇ ਆਇਆ, ਦੂਜਾ ਕਹਿੰਦਾ ਨਹੀਂ ਮੈਂ ਆਇਆ, ਕਹਿੰਦਾ ਚੱਲ ਆ ਜਾ ਫਿਰ ਭੱਜ ਕੇ ਵੇਖ ਲਈਏ। ਉਹ ਸੀਰੀਅਸਲੀ ਜਿੱਦਾਂ ਬੱਚੇ ਲੜਦੇ ਆ, ਮੈਂ ਆਪਣਾ ਨੰਬਰ ਦਿੱਤਾ ਉਹਨਾਂ ਦਾ ਨੰਬਰ ਲਿਆ, ਮੈਂ ਬਜ਼ੁਰਗੋ ਵੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇ ਆਪਾਂ ਇਹਨੂੰ TV 'ਤੇ ਲਿਆ ਸਕੀਏ, ਅੱਗੇ ਲਿਆ ਸਕੀਏ, ਮੈਨੂੰ ਬੜਾ ਵਧੀਆ ਲੱਗਾ
ਲੜਾਈ
ਪੂਰੀ ਟੀਮ ਗਈ ਸੀ ਵਿੱਚੋਂ, ਕੋਈ ਨੈਸ਼ਨਲ ਅਥਲੀਟ ਨੇ, ਕੋਈ ਏਸ਼ੀਅਨ ਸ਼ਾਇਦ ਉਹਦੇ 'ਚ ਸਿਲੈਕਟ ਹੋਏ ਹੋਣਗੇ ਏਸ਼ੀਅਨ ਅਥਲੀਟ, ਤੇ ਬਹੁਤ ਸਾਰੇ ਆਪਣੇ ਮੈਡਲ ਟਰੈਕ ਸੂਟ ਨਾਲ ਲੈ ਕੇ ਗਏ ਸੀ ਉਹ ਵਿੱਚ ਦਿਖਾਈ ਦੇਣਗੇ ਬਜ਼ੁਰਗ ਸਾਡੇ। ਅਤੇ ਮੈਂ ਉਹਨਾਂ ਨੂੰ ਕਿਹਾ ਬਜ਼ੁਰਗੋ ਜਾਣ ਲੱਗਿਆ ਮੈਂ ਸੇਵਾ, ਕਹਿੰਦੇ ਇਹ ਤੋਂ ਵੱਡੀ ਕੋਈ ਸੇਵਾ ਹੈ ਪੁੱਤਰਾ?
ਕਿਆ ਬਾਤ,
ਬੜੀ ਵੱਡੀ ਗੱਲ ਸੀ। ਮੈਂ ਕਿਹਾ ਵੀ ਕੋਈ ਦੱਸੋ ਤਾਂ ਸਹੀ ਅਸੀਂ ਕੋਈ ਸੇਵਾ ਕਰ ਸਕੀਏ। ਉਹ ਕਹਿੰਦੇ ਤੂੰ ਸਾਨੂੰ ਦੱਸ, ਸਾਰੇ ਮਾਸਟਰ ਰਿਟਾਇਰਡ ਸੀ, ਕੋਈ ਆਰਮੀ 'ਚੋਂ ਰਿਟਾਇਰਡ ਸੀ, ਕਹਿੰਦੇ ਸਾਡੇ ਲਾਇਕ ਸੇਵਾ ਦੱਸ ਜੇ ਕੋਈ ਹੈ ਤੇ।
ਅਤੇ ਕਿਹੜੇ ਬੈਨਰ ਹੇਠ ਇਹ ਫਿਰ ਗਾਣਾ ਰਿਲੀਜ਼ ਹੋ ਰਿਹਾ?
ਇਹ ਬੈਨਰ ਭਾਅ ਜੀ ਸਪੀਡ ਰੈਕਰਡਸ ਦੇ ਨਾਲ, ਪ੍ਰੋਡਿਊਸ ਬਾਏ ਦਿਨੇਸ਼ ਅਤੇ ਵੀਡੀਓ ਡਾਇਰੈਕਸ਼ਨ JC ਧਨੋਆ ਜੀ।
ਅਤੇ ਮਿਊਜ਼ਿਕ ਕਿਹਨੇ ਦਿੱਤਾ?
ਮਿਊਜ਼ਿਕ ਕੀਤਾ ਜੀ ਦੇਸੀ ਕਰੂ, ਸਤਪਾਲ ਅਤੇ ਆਪਣਾ ਗੋਲਡੀ ਵੀਰ ਹੋਣਾ ਨੇ।
ਕਿੰਨੀ ਕੁ ਟਾਈਮ ਫਿਰ, ਕਿੰਨੀ ਕੁ ਦੇਰ ਲੱਗੀ ਇਹਨੂੰ ਗਾਣੇ ਨੂੰ ਬਣ ਕੇ ਆਉਣ ਨੂੰ, ਕਿੰਨੇ ਕੁ ਮਹੀਨਿਆਂ ਦੀ ਮਿਹਨਤ ਹੈ?
ਲੱਗ ਗਿਆ ਭਾਅ ਜੀ ਟਾਈਮ, ਕਿਉਂਕਿ ਅੱਜ ਕੱਲ੍ਹ ਦੇਸੀ ਕਰੂ ਹੁਣੀ ਵੀ ਬਹੁਤ ਬਿਜ਼ੀ ਨੇ, ਫਾਈਨਲੀ ਨਹੀਂ ਕਰ ਸਕਿਆ। ਫਾਈਨਲੀ ਮੈਂ ਜਾ ਕੇ ਫੈਬ 'ਚ ਕੀਤਾ ਆ, ਪਹਿਲਾਂ ਗੀਤ ਜਿਹੜਾ ਸੀ ਮੈਂ ਆਪਣਾ, ਮੇਰਾ ਦੋਸਤ ਨੇ ਭਾਅ ਜੀ ਅਨੰਦਪੁਰ ਸਾਹਿਬ ਤੋਂ ਪੰਮਾ ਡੁਮੇਵਾਲ, ਪਿੱਛੇ ਜੇ ਉਹਨਾਂ ਦਾ ਗੀਤ ਆਇਆ ਸੀ ਮੋੜੀ ਮੈਂ ਮੋੜੀ ਬਾਬਾ ਚੱਕਵੀਂ ਮੰਡੀਰ ਨੂੰ, ਇਹ ਗੀਤ ਉਹਨਾਂ ਕੋਲ ਸੀ, ਮੈਂ ਉਹਨਾਂ ਨੂੰ ਦਿੱਤਾ ਸੀ, ਮੈਂ ਭਾਅ ਜੀ ਤੁਸੀਂ ਗਾਇਆ ਕਰੋ, ਲਾਈਵ ਵੀ ਗਾਉਂਦੇ ਸੀ ਉਹ, ਆਲਰੇਡੀ ਐਕਚੁਲੀ ਇਹ ਟੋਪਿਕ ਕਰ ਚੁੱਕੇ ਸੀ ਮੋੜੀ ਮੇ ਮੋੜੀ ਬਾਬਾ ਚੱਕਵੀਂ ਮੰਡੀਰ ਨੂੰ। ਮੈਂ ਕਿਹਾ ਭਾਅ ਜੀ ਸ਼ਾਇਦ ਤੁਸੀਂ ਨੈਕਸਟ ਟੋਪਿਕ ਇਹ ਨਾ ਕਰ ਸਕੋ, ਜਾਂ 3-4 ਐਟਲੀਸਟ ਟੋਪਿਕ ਤਾਂ 3-4 ਗੀਤਾਂ ਤੋਂ ਬਾਅਦ ਇਹ ਸ਼ਾਇਦ ਕਰ ਸਕਦੇ ਜੇ, ਮਤਲਬ 1 ਸਾਲ ਲੱਗ ਜਾਏਗਾ ਤੁਹਾਨੂੰ, ਇਹ ਮੈਨੂੰ ਕਰ ਲੈਂਦੋ। ਅਤੇ ਕਹਿੰਦੇ ਕੋਈ ਗੱਲ ਨਹੀਂ, ਸੋ ਮੇਰੇ ਲੇਖਾਂ 'ਚ ਲਿਖਿਆ ਸੀ ਫਿਰ ਗਾਉਣ ਲਈ
ਜੀ।
ਹਾਂਜੀ,
ਅਤੇ ਜਾਂਦੇ ਜਾਂਦੇ ਫਿਰ ਕੀ ਸੁਨੇਹਾ ਆਸਟ੍ਰੇਲੀਆ ਵਾਸਤੇ ਪੰਜਾਬੀ ਭਾਈਚਾਰੇ ਨੂੰ, ਜਾਂ ਉਹ ਲੋਕ ਜਿਹੜੇ ਤੁਹਾਡੀ ਆਵਾਜ਼ ਨੂੰ ਇਸ ਵਕਤ ਸੁਣ ਰਹੇ ਆ?
ਦੇਖੋ ਜੀ, ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਚੜ੍ਹਦੀ ਕਲਾ 'ਚ ਰਹੋ, ਰੱਬ ਅੱਗੇ ਇਹੋ ਅਰਦਾਸ ਹੈ। ਇੱਥੇ ਬੈਠੇ ਬੈਠੇ ਜੋ ਅਸੀਂ ਆਪਣੇ ਕਲਚਰ, ਆਪਣੇ ਆਪ ਲਈ, ਆਪਣੀ ਤੰਦਰੁਸਤੀ ਲਈ ਅਤੇ ਦੇਸ਼ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਲਈ ਵਧੀਆ ਚੀਜ਼ਾਂ ਕਰੀਏ, ਨਾ ਕਿ ਕੋਈ ਨੈਗੇਟਿਵ ਚੀਜ਼ ਲੈ ਗਏ ਅਤੇ ਆਪਾਂ ਉਹਨੂੰ ਸ਼ੇਅਰ ਅਤੇ ਸ਼ੇਅਰ ਕਰਕੇ। ਕਦੀ ਵੇਖੋ ਫੇਸਬੁੱਕ ਸਵੇਰੇ ਉੱਠਦਿਆਂ ਵੇਖਣ ਦਾ ਕਦੀ ਮਜ਼ਾ ਨਹੀਂ ਆਉਂਦਾ। ਸੋ ਅੱਛੀਆਂ ਅੱਛੀਆਂ ਚੀਜ਼ਾਂ ਕਰੀਏ, ਵਧੀਆ ਵਧੀਆ ਆਪਣੇ ਟੈਲੈਂਟ ਲਿਆਈਏ। ਫੇਸਬੁੱਕ ਅੱਜ ਸਭ ਤੋਂ ਵਧੀਆ ਜ਼ਰੀਆ, ਜੇ ਤੁਹਾਡੇ ਕੋਈ ਵੀ ਪੁਰਾਣਾ, ਗਰੇਵਾਲ ਸਾਹਿਬ, ਜੇ ਤੁਹਾਡੇ ਅੰਦਰ ਕੋਈ ਟੈਲੈਂਟ ਸੀ ਪੁਰਾਣਾ, ਤੁਹਾਨੂੰ ਲੱਗਦਾ ਸੀ ਵੀ ਐਕਟ ਕਰਨਾ, ਅਸੀਂ ਕਰ ਸਕਦੇ ਹਾਂ। ਸੋ ਚੰਗੀਆਂ ਚੀਜ਼ਾਂ ਲੈ ਕੇ ਆਈਏ, ਕਿਉਂਕਿ ਅੱਗੇ ਹੀ ਬਹੁਤ ਬੁਰਾ ਹਾਲ ਹੈ ਸਾਡੇ ਪੰਜਾਬ ਦਾ।
ਕੋਈ ਸ਼ੱਕ ਨਹੀਂ,
ਮਤਲਬ ਖੁਸ਼, ਆਪਣੇ ਆਪ ਨੂੰ ਖੁਸ਼
ਤੇ ਪੋਜ਼ਿਟਿਵ ਐਨਰਜੀ ਬੜੀ
ਜ਼ਰੂਰੀ ਹੈ। ਬਿਲਕੁਲ, ਕਰਨ ਦਾ ਕੋਈ ਜ਼ਰੀਆ ਲੱਭੀਏ, ਕੋਈ ਅੱਛੀਆਂ ਚੀਜ਼ਾਂ ਲਿਆਈਏ। ਅਤੇ ਮੈਨੂੰ ਲੱਗਦਾ ਵੀ ਆਸਟ੍ਰੇਲੀਆ 'ਚ ਸਾਡੀ ਜਿਹੜੀ ਮਾਰਕੀਟ ਹੈ ਪੰਜਾਬੀ ਇੰਡਸਟਰੀ ਦੀ, ਗਾਉਣ ਵਜਾਉਣ ਦੀ, ਨੱਚਣ ਟੱਪਣ ਦੀ, ਬਹੁਤ ਅੱਗੇ ਆ ਰਹੀ ਹੈ। ਅਤੇ ਇਸ ਚੀਜ਼ ਦੀ ਖੁਸ਼ੀ ਆ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ 50 ਸਾਲਾਂ ਬਾਅਦ। ਉਹ ਜਿੱਦਾਂ ਹੁਣ ਇੰਗਲੈਂਡ ਦੀ ਗੱਲ ਕਰੀਏ ਤਾਂ ਕਹਿੰਦੇ ਉਹ ਹੀਰਾ ਗਰੁੱਪ ਸੀ ਧਾਮੀ ਹੋਣਾ ਦਾ, ਤਾਂ ਹੋ ਸਕਦਾ ਕਿਤੇ ਗਰੇਵਾਲ ਸਾਹਿਬ ਆਪਣਾ ਵੀ ਕਿਤੇ ਮਾੜਾ ਮੋਟਾ ਨਾਂ ਲਿਖਿਆ ਜਾਵੇ।
ਨਹੀਂ, ਜ਼ਰੂਰ ਲਿਖਿਆ ਜਾਵੇ
ਜੀ, ਵੀ ਕੋਈ ਬੰਦਾ ਸੀ ਜਾਂ ਗਰੇਵਾਲ ਸਾਹਿਬ ਸੀ, ਇੰਟਰਵਿਊ ਲੈਂਦੇ ਹੁੰਦੇ, ਕਮਾਲ ਕਰਦੇ ਹੁੰਦੇ
ਸਾਰੂ ਗਾਇਕੀ ਤੇ, ਹੈ ਜੀ, ਤੁਹਾਡੀਆਂ ਨਵੀਆਂ ਪਿਰਤਾਂ ਪੈਣ।
ਬਿਲਕੁਲ ਬਿਲਕੁਲ, ਇਹ ਬਈ ਚੜ੍ਹਦੀ ਕਲਾ 'ਚ ਰਹੀਏ ਅਤੇ ਰਹਿਣ ਦਈਏ ਸਾਰਿਆਂ ਨੂੰ, ਅਤੇ ਕਮਿਊਨਿਟੀ ਦਾ ਵਧੀਆ, ਜਿੱਥੇ ਜਾਈਏ ਲੋਕ ਕਹਿਣ ਵੀ ਹਾਂ ਉਹ ਪੰਜਾਬੀ ਨੇ। ਸਟੇਸ਼ਨਾਂ ਤੇ ਖਲੋ ਕੇ ਲੋਕ ਸਾਨੂੰ ਇਹ ਨਾ ਕਹਿਣ ਵੀ
ਨਹੀਂ। ਹਾਂਜੀ, ਹਰ ਪ੍ਰਕਾਰ ਦੇ ਲੋਕ ਨੇ, ਚੰਗੇ ਮਾੜੇ, ਪਰ ਮਾੜਿਆਂ ਨੂੰ ਚੰਗਿਆਂ ਵੱਲ ਦੇਖ ਕੇ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ, ਹੈ ਨਾ। ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ। ਤੁਸੀਂ ਆਪਣੀ ਕੌਮ ਦੇ ਅੰਬੈਸਡਰ ਹੋ ਜਦ ਕਿਤੇ ਜਾਂਦੇ ਹੋ, ਹੈ ਨਾ।
ਬਿਲਕੁਲ ਭਾਜੀ,
ਅਤੇ ਉਸ ਸਿਲਸਿਲੇ 'ਚ ਚੰਗੀਆਂ ਆਦਤਾਂ ਦਿਖਾਉਣੀਆਂ, ਚੰਗੇ ਕਰਮ ਕਰਨੇ, ਇਹ ਬੜੇ ਜ਼ਰੂਰੀ ਹੋ ਜਾਂਦੇ ਆ, ਖਾਸ ਤੌਰ 'ਤੇ ਜਦ ਦੂਜੇ ਮੁਲਕ ਚੱਲ ਕੇ ਆਏ ਹੋਈਏ।
ਹਾਂਜੀ,
ਅਤੇ ਬਹੁਤ ਬਹੁਤ ਮਿਹਰਬਾਨੀ, ਸਟੂਡੀਓ ਆਏ, ਮਨ ਨੂੰ ਬੜਾ ਚੰਗਾ ਲੱਗਿਆ, ਸੋਹਣੀਆਂ ਸਿਆਣੀਆਂ ਗੱਲਾਂ ਉਮਰ ਤੋਂ ਜ਼ਿਆਦਾ ਤੁਸੀਂ ਕੀਤੀਆਂ, ਅਤੇ ਰੱਬ ਖੈਰ ਕਰੇ ਅਤੇ ਤੁਹਾਡਾ ਇਹ ਗਾਣਾ ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਥੋੜ੍ਹਾ ਜਿਹਾ ਹਿੱਸਾ 20-30 ਸੈਕਿੰਡ ਦਾ ਲੋਕਾਂ ਨੂੰ ਸੁਣਾ ਸਕੀਏ, ਅਤੇ ਅਸੀਂ ਇਹ ਸਰੋਤਿਆਂ ਨਾਲ ਸਾਂਝਾ ਵੀ ਕਰਾਂਗੇ। ਫੇਸਬੁੱਕ 'ਤੇ ਤੁਹਾਡਾ ਵੀਡੀਓ ਜਾਂ ਫੋਟੋਆਂ ਵੀ ਅਕਸਰ ਸਾਂਝੀਆਂ ਕੀਤੀਆਂ ਜਾਣਗੀਆਂ, ਅਤੇ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਸੋ ਮੱਚ ਗਰੇਵਾਲ ਸਾਹਿਬ, ਧੰਨਵਾਦ।
ਪੰਜ ਪਾਣੀਆਂ ਦੀ ਧਰਤੀ ਪੰਜਾਬ ਅਤੇ ਉਹਦਾ ਸੱਭਿਆਚਾਰਕ ਸੰਕਲਪ ਪੰਜਾਬੀਅਤ, ਪਰ ਯਕੀਨ ਜਾਣਿਓ ਪਿਛਲੀ ਇੱਕ ਸਦੀ 'ਚ ਪੰਜਾਬੀ ਜੋ ਕਦੇ ਇੱਕ ਅਮੀਰ ਵਿਰਸੇ ਵਿਰਾਸਤ ਦੇ ਮਾਲਕ ਸੀ, ਹੁਣ ਆਪਣੀ ਸ਼ਨਾਖਤ ਨੂੰ ਵਿਸਾਰਦੇ ਨਜ਼ਰ ਆ ਰਹੇ ਨੇ। ਸਭ ਤੋਂ ਵੱਡੀ ਗੱਲ, ਅਸੀਂ ਵਿਸਾਰਦੇ ਜਾ ਰਹੇ ਹਾਂ ਆਪਣੇ ਬਜ਼ੁਰਗਾਂ ਨੂੰ, ਉਹਨਾਂ ਦੀ ਪਛਾਣ ਨੂੰ, ਉਹਨਾਂ ਦੀ ਸੋਚ। ਗਾਇਕ ਸੁਰਖਾਬ ਜੋ ਮਹਿਸੂਸ ਕਰਦਾ ਉਹੀ ਗਾਉਂਦਾ। ਆਓ ਉਹਦੇ ਦਿਲ ਦੇ ਵਲਵਲਿਆਂ ਦੇ ਹਾਣੀ ਬਣੀਏ ਅਤੇ ਮਾਣੀਏ ਇਸ ਗਾਣੇ ਪਿਛਲੀ ਸੋਚ ਨੂੰ।
SBS, 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 SBS Radio.